ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਗੁਜ਼ਰੇ ਪੂਰੇ ਹਫ਼ਤੇ 'ਚ ਫੌਜ ਅਤੇ ਅਤਗਰਦਾਂ ਵਿਚਕਾਰ ਵੱਖੋ ਵੱਖ ਝੜਪਾਂ ਅਤੇ ਹਲਾਕਤਾਂ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ਼ ਦਾ ਆਖਣਾ ਹੈ ਕਿ ਤਾਲਿਬਾਨਾਂ ਅਤੇ ਅਤਗਰਦਾਂ ਦੇ ਆਪਸੀ ਗਠਜੋੜ ਨੇ। ਮਹਿਮੂਦ ਖਾਨ ਅਚਕਜ਼ਈ ਨੈਸ਼ਨਲ ਅਸੈਂਬਲੀ 'ਚ ਸਰਕਾਰ ਮੁਖਾਲਫ ਧੜੇ ਦੇ ਪ੍ਰਧਾਨ ਬਣ ਗਏ। ਅਮਰੀਕਨ ਅੰਬੈਸਡਰ ਨੈਟਲੀ ਬੇਕਰ ਅਤੇ ਪਾਕਿਸਤਾਨੀ ਵਜ਼ੀਰ ਮੋਹਸਨ ਨਕਵੀ ਵਿਚਕਾਰ ਮੁਲਾਕਾਤ ਅੰਦਰ ਮੁਜਰਮਾਂ ਦੀ ਸ਼ਨਾਖਤ ਦੇ ਮਾਮਲੇ ਤੈਅ। ਇਮਾਨ ਮਜ਼ਾਰੀ ਅਤੇ ਉਹਦੇ ਘਰ ਵਾਲੇ ਹਾਦੀ ਚੱਠਾ ਖਿਲਾਫ਼ ਅਦਾਲਤੀ ਕਾਰਵਾਈ ਜ਼ੋਰਾਂ ਤੇ। ਪਾਕਿਸਤਾਨੀ ਸਰਕਾਰ ਨੇ ਦੂਜੇ ਦੇਸ਼ਾਂ 'ਚ ਵਸਦੇ ਆਪਣੇ ਸ਼ਹਿਰੀਆਂ ਲਈ ਗੱਡੀਆਂ ਦੀ ਬੈਗੇਜ ਸਕੀਮ ਨੂੰ ਬਦਲ ਦਿੱਤਾ ਅਤੇ ਪਾਕਿਸਤਾਨ ਨੇ ਦੁਨੀਆਂ ਦੇ 126 ਮੁਲਕਾਂ ਲਈ ਸ਼ੁਰੂ ਕੀਤੇ ਗਏ ਵੀਜ਼ਾ ਔਨ ਅਰਾਈਵਲ ਨੂੰ ਬੰਦ ਕਰ ਦਿੱਤਾ ਹੈ। SBS ਪੰਜਾਬੀ ਹੈ, ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ਼ ਦਾ ਆਖਣਾ ਆ ਕਿ ਗੁਆਂਢੀ ਮੁਲਕ ਅਫਗਾਨਿਸਤਾਨ 'ਚ ਤਾਲਿਬਾਨਾਂ ਅਤੇ ਪਾਕਿਸਤਾਨ 'ਚ ਪਾਬੰਦੀ ਲੱਗੇ ਉਨ੍ਹਾਂ ਦੇ ਧੜੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਆਪਸ 'ਚ ਪੱਕੇ ਗਠਜੋੜ ਨੇ। ਸਾਡੇ ਕੋਲ ਇਸ ਸ਼ੈ ਦੇ ਪੱਕੇ ਸਬੂਤ ਨੇ। ਜਦਕਿ ਗੁਜ਼ਰੇ ਹਫ਼ਤੇ ਦੇ ਵਿੱਚ ਵੀ ਅੱਡੋ ਅੱਡ ਕਾਰਵਾਈਆਂ ਅੰਦਰ ਪਾਕਿਸਤਾਨੀ ਫੋਰਸਿਸ ਨੇ 40 ਤੋਂ ਵੱਧ ਅਤਗਰਦਾਂ ਨੂੰ ਮਾਰਿਆ ਹੈ ਜਿਹੜੇ ਕਿ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ ਆਏ ਸਨ। ਇਹ ਕਾਰਵਾਈਆਂ ਪਾਕਿਸਤਾਨੀ ਸੂਬੇ ਖੈਬਰ ਪਖਤੂਨਖਾਨ ਦੇ ਅੱਡੋ ਅੱਡ ਜ਼ਿਲ੍ਹਿਆਂ ਸਮੇਤ ਬਲੋਚਿਸਤਾਨ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੋਈਆਂ। ਕਾਰਵਾਈਆਂ 'ਚ ਮਾਰੇ ਜਾਣ ਵਾਲੇ ਲੜਾਕੂਆਂ ਨੂੰ ਸਰਕਾਰੀ ਬਿਆਨ 'ਚ ਭਾਰਤੀ ਸਪਾਂਸਰ ਪ੍ਰੋਕਸੀਸ ਆਖਿਆ ਗਿਆ ਹੈ। ਆਖਰੀ ਕਾਰਵਾਈ ਇਹ ਲੜਾਈ ਬਲੋਚਿਸਤਾਨ ਦੇ ਇਲਾਕੇ ਖਾਰਾਂ 'ਚ ਹੋਈ ਹੈ, ਜਿੱਥੇ ਲੜਾਕੂਆਂ ਨੇ ਹਮਲਾ ਕਰਕੇ ਨੈਸ਼ਨਲ ਬੈਂਕ ਅਤੇ ਹਬੀਬ ਬੈਂਕ ਨੂੰ ਲੁੱਟਿਆ। ਇਨ੍ਹਾਂ ਬੈਂਕਾਂ ਦੇ ਵਿੱਚੋਂ 50 ਲੱਖ ਤੋਂ ਵੱਧ ਰਕਮ ਲੁੱਟੀ ਗਈ ਹੈ, ਜਿਹਨੂੰ ਲੈ ਕੇ ਉਨ੍ਹਾਂ ਦੇ ਸਾਥੀ ਫਰਾਰ ਹੋ ਗਏ। ਜਦਕਿ ਇਸ ਤੋਂ ਬਾਅਦ ਥਾਣੇ ਦੇ ਉੱਤੇ ਹਮਲਾ ਕਰਕੇ ਅਮਲੇ ਨੂੰ ਲੜਾਕੂਆਂ ਵੱਲੋਂ ਯਰਗਮਾਲ ਬਣਾ ਕੇ ਸ਼ਰਤਾਂ ਧਰੀਆਂ ਗਈਆਂ, ਪਰ ਇਨ੍ਹਾਂ ਸ਼ਰਤਾਂ ਨੂੰ ਮੰਨਣ ਦੀ ਥਾਂ ਫੋਰਸਿਸ ਨੇ ਕਾਰਵਾਈ ਕਰਦਿਆਂ ਹੋਇਆਂ ਅਮਲੇ ਨੂੰ ਕਾਬੂ ਕਰੀ ਬੈਠੇ 12 ਅਤਗਰਦਾਂ ਨੂੰ ਮਾਰ ਦਿੱਤਾ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਸਰਕਾਰ ਮੁਖਾਲਫ ਧੜੇ ਦੇ ਪ੍ਰਧਾਨ ਪਾਰੋ ਮਹਿਮੂਦ ਖਾਨ ਅਚਕਜ਼ਈ ਹੋਣਾ ਦਾ ਚੁਣਾਵ ਕਰ ਲਿਆ ਗਿਆ ਹੈ। ਇੰਜ ਨੈਸ਼ਨਲ ਅਸੈਂਬਲੀ ਦੇ ਵਿੱਚ ਹੁਕਮਰਾਨ ਧੜੇ ਦੇ ਮੁਕਾਬਲੇ 'ਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੀ ਗਿਣਤੀ ਬਹੁਤੀ ਸੀ, ਪਰ ਇਮਰਾਨ ਖਾਨ ਨੇ ਆਪ ਜੇਲ੍ਹ 'ਚੋਂ ਮਹਿਮੂਦ ਖਾਨ ਅਚਕਜ਼ਈ ਹੋਣਾਂ ਨੂੰ ਇਹ ਜ਼ਿੰਮੇਵਾਰੀ ਦੇਣ ਦੀ ਮਨਜ਼ੂਰੀ ਦਿੱਤੀ। ਉਨ੍ਹਾਂ ਨੂੰ ਮੁਲਕੀ ਸਿਆਸੀ ਨਿਜ਼ਾਮ ਖਾਤਰ ਹੁਕਮਰਾਨਾਂ ਅਤੇ ਫੌਜ ਦੇ ਨਾਲ ਗੱਲਬਾਤ ਕਰਨ ਅਤੇ ਸਮਝੌਤਾ ਕਰਾਉਣ ਦਾ ਇਖਤਿਆਰ ਵੀ ਦਿੱਤਾ ਗਿਆ ਹੈ। ਨੈਸ਼ਨਲ ਅਸੈਂਬਲੀ ਦੇ ਵਿੱਚ ਆਪਣੀ ਮੁੱਢਲੀ ਤਕਰੀਰ ਕਰਦਿਆਂ ਹੋਇਆਂ ਮਹਿਮੂਦ ਖਾਨ ਅਚਕਜ਼ਈ ਹੋਣਾਂ ਨੇ ਸਭ ਸਿਆਸੀ ਕੈਦੀਆਂ ਦੇ ਮੁਕੱਦਮੇ ਮੁਕਾ ਕੇ ਰਿਹਾਈ ਦੀ ਮੰਗ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤਾਂ ਦੇ ਉੱਤੇ ਲਾਈ ਪਾਬੰਦੀ ਚੁੱਕਣ ਦੀ ਵੀ ਮੰਗ ਕੀਤੀ ਹੈ, ਜਿਹਦੇ 'ਤੇ ਕਾਨੂੰਨ ਦੇ ਫੈਡਰਲ ਮਿਨਿਸਟਰ ਨੇ ਆਖਿਆ ਕਿ ਇਹ ਮਾਮਲਾ ਜੇਲ੍ਹ ਇੰਤਜ਼ਾਮੀਆਂ, ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਅਦਾਲਤਾਂ ਦਾ ਹੈ। ਇਸ ਮੁਲਾਕਾਤ ਕਰਾਉਣ ਦੀ ਅਸੀਂ ਕੋਈ ਜ਼ਮਾਨਤ ਨਹੀਂ ਦੇ ਸਕਦੇ। ਇਧਰ ਲਾਹੌਰ 'ਚ ਇਤਵਾਰ ਨੂੰ ਨੈਸ਼ਨਲ ਕਾਲਜ ਆਫ ਆਰਟਸ ਦੀ ਇੱਕ ਰੌਣਕ 'ਚ ਸਾਂਝ ਪਾਉਂਦਿਆਂ ਹੋਇਆਂ ਸਪੀਕਰ ਨੈਸ਼ਨਲ ਅਸੈਂਬਲੀ ਅਯਾਜ਼ ਸਾਦਿਕ ਦਾ ਆਖਣਾ ਆ ਕਿ ਮੈਂ ਕਿਸੇ ਨੂੰ ਵੀ ਨੈਸ਼ਨਲ ਅਸੈਂਬਲੀ 'ਚ ਫੌਜ, ਅਦਾਲਤਾਂ ਅਤੇ ਮੁਲਕ ਦੇ ਖਿਲਾਫ਼ ਬੋਲਣ ਅਤੇ ਤਕਰੀਰ ਕਰਨ ਦੀ ਇਜਾਜ਼ਤ ਨਹੀਂ ਦੇਵਾਂਗਾ। ਪਾਕਿਸਤਾਨ 'ਚ ਜ਼ਿੰਮੇਦਾਰੀਆਂ ਨਿਭਾਉਂਦੀ ਅਮਰੀਕੀ ਅੰਬੈਸਡਰ ਨੈਟਲੀ ਬੇਕਰ ਨੇ ਪਾਕਿਸਤਾਨ ਦੇ ਇੰਟੀਰੀਅਰ ਫੈਡਰਲ ਮਿਨਿਸਟਰ ਮੋਹਸਨ ਨਕਵੀ ਦੇ ਨਾਲ ਪਿਛਲੇ ਹਫ਼ਤੇ ਇੱਕ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ 'ਚ ਦੋਵੇਂ ਮੁਲਕਾਂ ਦੇ ਆਲਾ ਜ਼ਿੰਮੇਦਾਰਾਂ ਨੇ ਵੀ ਸਾਂਝ ਪਾਈ। ਮੁਲਾਕਾਤ ਬਾਅਦ ਫੈਸਲਾ ਹੋਇਆ ਕਿ ਪਾਕਿਸਤਾਨ ਤੋਂ ਬਾਹਰ ਦੂਜੇ ਮੁਲਕਾਂ 'ਚ ਵਸਦੇ ਐਸੇ ਪਾਕਿਸਤਾਨੀ ਸ਼ਹਿਰੀ ਜੋ ਜੁਰਮਾਂ ਦਾ ਹਿੱਸਾ ਨੇ, ਉਨ੍ਹਾਂ ਦੀ ਸ਼ਨਾਖਤ ਜਦੀਦ ਸਾਫਟਵੇਅਰ ਦੇ ਨਾਲ ਕੀਤੀ ਜਾਏਗੀ। ਇਸ ਬਾਬਤ ਅਮਰੀਕਾ ਪਾਕਿਸਤਾਨ ਨੂੰ ਇਹ ਸਾਫਟਵੇਅਰ ਦੇਣ ਸਮੇਤ NCCIA ਅਤੇ FIA ਦੇ ਮਹਿਕਮੇ ਦੇ ਜ਼ਿੰਮੇਦਾਰਾਂ ਨੂੰ ਟ੍ਰੇਨਿੰਗ ਵੀ ਦੇਵੇਗਾ। ਇਸ ਮੁਲਾਕਾਤ 'ਚ ਡਰੱਗਸ ਦੀ ਸਮਗਲਿੰਗ, ਇਨਸਾਨੀ ਸਮਗਲਿੰਗ, ਅਤਗਰਦੀ ਅਤੇ ਕਈ ਹੋਰ ਮੁੱਦਿਆਂ 'ਤੇ ਖੁੱਲ੍ਹ ਡੁੱਲ ਕੇ ਗੱਲਬਾਤ ਹੋਈ ਏ। ਤੈਅ ਕੀਤੇ ਗਏ ਮਾਮਲਿਆਂ ਦੇ ਬਾਰੇ ਮੀਡੀਆ ਨੂੰ ਦੱਸ ਪਾਉਂਦਿਆਂ ਆਖਿਆ ਗਿਆ ਆ ਕਿ ਸੈਂਟਰ ਫਾਰ ਟਰਾਂਸਫਾਰਮੇਸ਼ਨ ਕ੍ਰਾਈਮ ਅਤੇ ਅਕੈਡਮੀ ਦੇ ਮਾਮਲਿਆਂ ਨੂੰ ਛੇਤੀ ਤੋਂ ਛੇਤੀ ਸਿਰੇ ਝਾੜਿਆ ਜਾਏਗਾ। ਇਸ ਤੋਂ ਅੱਡ ਪਾਕਿਸਤਾਨ ਭਰ ਦੇ ਵਿੱਚ ਕੰਮ ਕਰਦੇ ਗੈਰ ਕਾਨੂੰਨੀ ਕਾਲ ਸੈਂਟਰ ਦੇ ਖਿਲਾਫ਼ ਭਰਵੀਆਂ ਕਾਰਵਾਈਆਂ ਕਰਨ ਦੇ ਮਾਮਲੇ ਦੇ ਉੱਤੇ ਵੀ ਗੱਲਬਾਤ ਹੋਈ ਏ। ਪਾਕਿਸਤਾਨੀ ਵਕੀਲ ਅਤੇ ਮਸ਼ਹੂਰ ਹਿਊਮਨ ਰਾਈਟਸ ਐਕਟੀਵਿਸਟ ਇਮਾਨ ਮਜ਼ਾਰੀ ਅਤੇ ਉਹਦੇ ਘਰ ਵਾਲੇ ਹਾਦੀ ਚੱਠਾ ਦੇ ਖਿਲਾਫ਼ ਸੋਸ਼ਲ ਮੀਡੀਆ ਪ੍ਰੋਪਾਗੰਡੇ ਦੇ ਤਹਿਤ ਮੁਕੱਦਮੇ 'ਚ ਇਸਲਾਮਾਬਾਦ ਦੇ ਜੱਜ ਵੱਲੋਂ ਸ਼ਹਾਦਤਾਂ ਜਾਂ ਗਵਾਹੀਆਂ ਦੇ ਮਾਮਲੇ ਨੂੰ ਰੱਦ ਕਰਕੇ ਕੇਸ ਨੂੰ ਸਿਰੇ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਯਾਦ ਰਵੇ ਕਿ ਹਾਦੀ ਚੱਠਾ ਅਤੇ ਇਮਾਨ ਮਜ਼ਾਰੀ ਹੋਣਾਂ ਦੇ ਉੱਤੇ ਇਲਜ਼ਾਮ ਆ ਕਿ ਉਹ ਜੱਜਾਂ ਦੇ ਖਿਲਾਫ਼ ਸੋਸ਼ਲ ਮੀਡੀਆ ਰਾਹੀਂ ਪ੍ਰੋਪੇਗੰਡਾ ਕਰ ਰਹੇ ਸਨ। ਪਿਛਲੇ ਹਫ਼ਤੇ ਹੋਣ ਵਾਲੀ ਕਾਰਵਾਈ 'ਚ ਇਮਾਨ ਮਜ਼ਾਰੀ ਦੇ ਵਕੀਲ ਨੇ ਅਦਾਲਤ 'ਚ ਆਖਿਆ ਕਿ ਇਮਾਨ ਮਜ਼ਾਰੀ ਬਿਮਾਰ ਏ, ਇਸ ਕਰਕੇ ਅੱਜ ਉਹ ਅਦਾਲਤ ਦੇ ਰੂਬਰੂ ਪੇਸ਼ ਨਹੀਂ ਹੋ ਸਕਦੀ, ਤਾਂ ਕਰਕੇ ਗਵਾਹ ਅਤੇ ਜ਼ਿਰਾ ਜਾਂ ਉਹਦੇ ਬਿਆਨ ਨੂੰ ਆਉਂਦੀ ਪੇਸ਼ੀ ਤੱਕ ਟਾਲਿਆ ਜਾਏ, ਜਿਹਦੇ 'ਤੇ ਸਰਕਾਰੀ ਵਕੀਲ ਵੱਲੋਂ ਬਹਿਸ 'ਚ ਆਖਿਆ ਗਿਆ ਕਿ ਬਹਿਸ ਹੋਏਗੀ ਅਤੇ ਅੱਜ ਹੀ ਹੋਏਗੀ। ਇਸ ਮੌਕੇ 'ਤੇ ਦੋਵੇਂ ਵਕੀਲਾਂ ਦੀ ਆਪਸ ਦੇ ਵਿੱਚ ਖੂਬ ਮੂੰਹਮਾਰੀ ਹੋਈ ਔਰ ਲੜਾਈ ਝਗੜਾ ਬਣ ਗਿਆ, ਜਿਹਦੇ ਤੇ ਅਦਾਲਤੀ ਜੱਜ ਮਜੋਕਾ ਹੁਣੇ ਉੱਠ ਕੇ ਆਪਣੇ ਚੈਂਬਰ 'ਚ ਚਲੇ ਗਏ। ਪਰ ਫਿਰ ਜਦੋਂ ਉਹ ਵਾਪਸ ਆਏ ਤੇ ਉਹਨਾਂ ਨੇ ਇਮਾਨ ਬਜ਼ਾਰੀ ਹੋਣਾ ਤੋਂ ਜ਼ਿਰਾ ਦਾ ਹੱਕ ਖੋ ਲਿਆ। ਇਮਾਨ ਬਜ਼ਾਰੀ ਤੇ ਉਹਨਾਂ ਦੇ ਘਰ ਵਾਲੇ ਨੇ ਪਹਿਲਾਂ ਹੀ ਇਸ ਅਦਾਲਤੀ ਜੱਜ ਦੇ ਉੱਤੇ ਨਾ ਇਨਸਾਫ਼ੀ ਤੇ ਭਰੋਸਾ ਨਾ ਕਰਨ ਦਾ ਬਿਆਨ ਦਿੱਤਾ ਹੋਇਆ ਹੈ। ਯਾਦ ਰੱਖੇ ਕਿ ਇਮਾਨ ਮਜ਼ਾਰੀ ਇਮਰਾਨ ਖਾਨ ਦੇ ਰਾਜ ਵੇਲੇ ਸੈਨੇਟਰ ਰਹਿ ਚੁੱਕੀ ਸ਼੍ਰੀ ਮਜ਼ਾਰੀ ਹੋਣਾ ਦੀ ਧੀ ਹੈ, ਜੋ ਗੱਦਾਰੀ ਦੇ ਮੁਕੱਦਮੇ ਵੀ ਭੁਗਤ ਚੁੱਕੀ ਹੈ ਤੇ ਪਾਕਿਸਤਾਨ ਆਰਮੀ ਸਮੇਤ ਹੁਕਮਰਾਨ ਧੜੇ ਦੇ ਖਿਲਾਫ਼ ਡਟ ਕੇ ਨੁਕਤਾਚੀਨੀ ਕਰਨ 'ਚ ਮਸ਼ਹੂਰ ਹੈ। ਪਾਕਿਸਤਾਨੀ ਸਰਕਾਰ ਵੱਲੋਂ ਪਾਕਿਸਤਾਨ ਤੋਂ ਬਾਹਰ ਵਾਸਤੇ ਆਪਣੇ ਸ਼ਹਿਰੀਆਂ ਲਈ ਵਰਤੀਆਂ ਤੇ ਪੁਰਾਣੀਆਂ ਗੱਡੀਆਂ ਪਾਕਿਸਤਾਨ ਲਿਆਉਣ ਦੀ ਸਕੀਮ ਪਰਸਨਲ ਬੈਗੇਜ ਸਕੀਮ ਨੂੰ ਸਖ਼ਤ ਕਰਨ ਸਮੇਤ ਕੁਝ ਸਹੂਲਤਾਂ ਉਕਾਈ ਮੁਕਾ ਦਿੱਤੀਆਂ ਗਈਆਂ, ਜਿਹਦੇ ਤੋਂ ਬਾਅਦ ਪਾਕਿਸਤਾਨ 'ਚ ਨਿੱਕੀਆਂ ਗੱਡੀਆਂ ਦੇ ਆਉਣ ਦਾ ਕੰਮ ਉਕਾਈ ਮੁੱਕਣ ਦੇ ਨੇੜੇ ਅੱਪੜ ਗਿਆ ਹੈ। ਨਵੀਆਂ ਲਾਈਆਂ ਗਈਆਂ ਸ਼ਰਤਾਂ 'ਚ ਆਖਿਆ ਗਿਆ ਕਿ ਜੇ ਤੁਸੀਂ ਅਮਰੀਕਾ ਤੋਂ ਆਏ ਜੇ ਤਾਂ ਤੁਸੀਂ ਪੁਰਾਣੀ ਗੱਡੀ ਵੀ ਅਮਰੀਕਾ ਤੋਂ ਹੀ ਲਿਆ ਸਕਦੇ ਹੋ, ਜਪਾਨ ਤੋਂ ਨਹੀਂ। ਜਦਕਿ ਇੱਕ ਗੱਡੀ ਤੋਂ ਬਾਅਦ ਦੂਜੀ ਗੱਡੀ ਪਾਕਿਸਤਾਨ ਲਿਆਉਣ 'ਚ 750 ਦਿਨਾਂ ਤੋਂ 800 ਦਿਨਾਂ ਤੱਕ ਦਾ ਵਕਫਾ ਹੋਣਾ ਜ਼ਰੂਰੀ ਹੈ। ਜਿਹੜੀ ਗੱਡੀ ਪਾਕਿਸਤਾਨ ਲਿਆਂਦੀ ਜਾਏਗੀ ਉਹਨੂੰ ਆਉਂਦਾ ਪੂਰਾ ਸਾਲ ਤੁਸੀਂ ਆਪ ਵਰਤੋਗੇ, ਉਹਨੂੰ ਵੇਚਿਆ ਨਹੀਂ ਜਾ ਸਕਦਾ। ਗੱਡੀਆਂ ਦੇ ਕੰਮਾਂ ਦੇ ਨਾਲ ਜੁੜੇ ਮਾਹਿਰਾਂ ਦਾ ਆਖਣਾ ਹੈ ਕਿ ਇਸ ਕੰਮ ਦਾ ਮਕਸਦ ਲੋਕਲ ਮੈਨੂਫੈਕਚਰਿੰਗ ਨੂੰ ਫਾਇਦਾ ਦੇਣਾ ਹੈ, ਪਰ ਆਮ ਬੰਦੇ ਨੂੰ ਇਹਦਾ ਨੁਕਸਾਨ ਹੀ ਚੁੱਕਣਾ ਪਏਗਾ, ਕਿਉਂਕਿ ਮੁਲਕੀ ਬਣੀਆਂ ਗੱਡੀਆਂ ਬਾਹਰੋਂ ਮੰਗਵਾਈਆਂ ਗਈਆਂ ਗੱਡੀਆਂ ਦੀ ਕੁਆਲਿਟੀ ਤੇ ਮਿਆਰ ਦੇ ਮੁਤਾਬਕ ਬਿਲਕੁਲ ਪੂਰੀਆਂ ਨਹੀਂ ਉਤਰਦੀਆਂ, ਪਰ ਮੁੱਲ ਦੇ ਵਿੱਚ ਲਗਭਗ ਉਹ ਬਾਹਰੋਂ ਮੰਗਵਾਈਆਂ ਗਈਆਂ ਗੱਡੀਆਂ ਦੇ ਬਰਾਬਰ ਪੈਂਦੀਆਂ ਨੇ। ਪਾਕਿਸਤਾਨ ਨੇ ਸਾਲ 2024 ਦੇ ਵਿੱਚ 126 ਮੁਲਕਾਂ ਵਾਸਤੇ ਸ਼ੁਰੂ ਕੀਤੇ ਗਏ ਵੀਜ਼ਾ ਔਨ ਅਰਾਈਵਲ ਨੂੰ ਚੁੱਪ ਚਪੀਤਿਆਂ ਮੁਕਾ ਦਿੱਤਾ ਹੈ। ਇਹਦੇ 'ਚ ਧਾਰਮਿਕ ਵੀਜ਼ਾ ਕੈਟੇਗਰੀ ਵੀ ਹੈ, ਜਿਹਦੇ ਤਹਿਤ ਪਹਿਲਾਂ ਇਹਨਾਂ 126 ਮੁਲਕਾਂ ਤੋਂ ਪਾਕਿਸਤਾਨ ਅੱਪੜਨ ਵਾਲਿਆਂ ਨੂੰ ਏਅਰਪੋਰਟ ਦੇ ਉੱਤੇ ਪਹੁੰਚਦੇ ਹੀ ਵੀਜ਼ਾ ਮਿਲ ਜਾਂਦਾ ਸੀਗਾ ਤੇ ਉਹਦੀ ਕੋਈ ਫੀਸ ਵੀ ਨਹੀਂ ਸੀ ਹੁੰਦੀ, ਪਰ ਹੁਣ ਸਰਕਾਰ ਨੇ ਬਗੈਰ ਐਲਾਨ ਤੋਂ ਇਹ ਸਰਵਿਸ ਬੰਦ ਕਰ ਦਿੱਤੀ ਏ। ਅਮਰੀਕਾ ਕੈਨੇਡਾ ਤੋਂ ਆਉਣ ਵਾਲਿਆਂ ਲਈ ਹੁਣ $60 ਫੀਸ ਬਹਾਲ ਕਰ ਦਿੱਤੀ ਗਈ ਏ। ਇੰਝ ਹੀ ਯੂਰਪ ਤੋਂ ਆਉਣ ਵਾਲਿਆਂ ਵਾਸਤੇ £45 ਫੀਸ ਬਹਾਲ ਕੀਤੀ ਗਈ ਏ ਤੇ ਵੀਜ਼ਾ ਲੈਣ ਦੇ ਰਿਜਵੰਦਾਂ ਨੂੰ ਮੁਤਲਕਾ ਡਾਕੂਮੈਂਟ ਸਮੇਤ ਹੋਟਲ ਬੁਕਿੰਗ ਦਾ ਸਬੂਤ ਵੀ ਦੇਣਾ ਪਏਗਾ। ਯਾਤਰਾ ਤੇ ਆਉਣ ਵਾਲਿਆਂ ਲਈ ਪਹਿਲੇ ਤਰ੍ਹਾਂ ਸਪਾਂਸਰ ਲੈਟਰ, ਟੂਰ ਹੋਸਟ ਸਮੇਤ ਬਾਕੀ ਲਾਜ਼ਮੀ ਕਾਗਜ਼ਾਂ ਦੀ ਪਾਬੰਦੀ ਬਹਾਲ ਕਰ ਦਿੱਤੀ ਗਈ ਹੈ, ਜਦਕਿ ਫੀਸ ਵੀ ਦੇਣੀ ਪਵੇਗੀ। ਇਹਦੇ ਨਾਲ ਹੀ ਉਹ ਵੀਜ਼ਾ ਜਿਹੜਾ ਹਰ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਪੂਰੀਆਂ ਹੋਣ ਤੋਂ ਬਾਅਦ 72 ਘੰਟਿਆਂ ਦੇ ਵਿੱਚ ਮਿਲਦਾ ਸੀਗਾ, ਉਹ ਹੁਣ 10 ਤੋਂ 15 ਦਿਨਾਂ ਦੇ ਵਿੱਚ ਮਿਲਿਆ ਕਰੇਗਾ। ਪਾਕਿਸਤਾਨੀ ਫਾਰਨ ਆਫਿਸ ਨੇ ਇਸ ਬਾਬਤ ਕੀਤੀ ਇੱਕ ਈਮੇਲ ਦਾ ਹਜੇ ਤੱਕ ਸਾਨੂੰ ਜਵਾਬ ਨਹੀਂ ਸੀ ਦਿੱਤਾ, ਪਰ ਸਰਕਾਰੀ ਜ਼ਰੀਆਂ ਨੇ ਨਾ ਲੈਣ ਦੀ ਸ਼ਰਤ ਦੇ ਉੱਤੇ ਦੱਸਿਆ ਆ ਕਿ ਇਹ ਸਕੀਮ ਸਰਕਾਰ ਨੇ ਸ਼ੁਰੂ ਹੀ ਸਿਰਫ 3 ਮਹੀਨਿਆਂ ਲਈ ਕੀਤੀ ਸੀ। ਲੋ ਜੀ, ਲੈਂਦੇ ਪੰਜਾਬ ਤੋਂ ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਂ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।